जप आदि सच जुगाद सच है भी सच नानक होसी भी सच कहने अर वर्ण जात अर पात नहन जेहे रूप रंग अर रेख पे को कह ना सकत केहे अचल मूर्त अनुभव प्रकाश अमितोज कह जय कोट इंद्र इंद्राण साहे सहान गणिजय त्रिपवन महीप सुर नर असुर नेत नेत बन तृण कहत त्व सर्वनाम कथय कवन करम नाम वर्णत सुमत फिरत फिरत प्रभ आया परया तो शरणाए नानक की प्रभ बेनती अपनी भक्ति लाए सतनाम श्री वाहिगुरु जी गुरसिखा मन वधाइया जिन मेरा सतगुर डिठा राम राजे कोई कर गल सुनावै हर नाम की सो लगै गुरसिखा मन मिठा हर दरगह गुरसिख पहनाई है जिना मेरा सतगुर तुठा जन नानक हर हर होया हर हर मन उठा हर दरगह गुरसिख पहनाई है जिना मेरा सतगुर तुठा जन नानक हर हर होया हर हर मन उठा वाहिगुरु जी का खालसा वाहिगुरु जी की फतेह परम सरकार जो गुरु की साजी नवाजी हुई गुरु रूप साध संगत जी अमृत वेला सचनाओ वड्याई विचार दे महावाक अनुसार सतगुरु साहब जी की पवित्र पावन हजूरी च संगता ने दीवान सजाए अमृतमई गुरबाणी दे नितनेम सर्व आसा पूर्ण करने वाली अमृतमई गुरबाणी श्री आसा जी वार दे कीर्तन होए आओ हुण अपनियां मन बिरतियां नूं सच्चे पातशाह जी दे चरणां नाल जोड़िए सतगुरु रामदास साहिब जी महाराज आसा राग दे इन्हां शंतां द्वारा गुरसिखां नूं जो गुरु दे दर्शनां तों आनंद प्राप्त हुंदा है जदों कोई गुरु का प्यारा गुरु दे दर्शन करता है उसनों किन्ना का आनंद किन्नी खुशी प्राप्त होंदी है उहदा कोई बयान नहीं कर सकता। महाराज साहब के दर्शनों का गुरबाणी च बहुत वारी जिक्र आता है खट दर्शन वरतै वरतारा गुर का दर्शन अगम अपारा। सात संगत जी दर्शन नाम देखण दा है पर शास्त्री भाषा दे विच शास्त्रां नूं भी दर्शन कहिंदे हन फिलोसफी नूं दर्शन कहिंदे हन। फिलोसफी शब्द अंग्रेजी दा है इतना व्यापक शब्द नहीं जितना दर्शन शब्द व्यापक है। जिहड़े छे शास्त्र हन विशेषक न्याय मीमांसा वेदांत सांख और योग इन्हां दे विचार नूं देखना पढ़ना सुनना तां साधन हन असल मकसद है देखना सच्चाई नूं जानना प्रत्यक्ष करके अनुभव करना। भावें इन्हां दे आपस विच मतभेद हन सारिआं दे क्योंकि छेद मत हन ਉਹ ਵੱਖਰੀ ਵੱਖਰੀ ਵਿਚਾਰਧਾਰਾ ਵੇਦ ਵਿੱਚੋਂ ਹੀ ਦਿੰਦੇ ਹਨ। ਸਾਰਿਆਂ ਦਾ ਆਧਾਰ ਵੇਦ ਹੈ ਪ੍ਰਮਾਣ ਵੇਦ ਨੂੰ ਮੰਨਦੇ ਹਨ ਪਰ ਵਿਆਖਿਆ ਜਿਹੜੀ ਹੈ ਬ੍ਰਹਮ ਦੀ ਵਿਚਾਰ ਉਹ ਆਪਣੇ ਆਪਣੇ ਤਰੀਕੇ ਨਾਲ ਇਹਨਾਂ ਨੇ ਦੱਸੀ ਹੈ। ਸਤਿਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਸਿਧਾਂਤ ਦਿੱਤਾ ਹੈ ਜਿਹੜੀ ਫਿਲੋਸਫੀ ਦਿੱਤੀ ਹੈ ਉਹ ਅਗਮ ਅਪਾਰ ਹੈ। ਖੱਟ ਦਰਸ਼ਨ ਵਰਤੈ ਵਰਤਾਰਾ ਗੁਰ ਕਾ ਦਰਸ਼ਨ ਅਗਮ ਅਪਾਰਾ। ਸਤਿਗੁਰੂ ਜੀ ਨੇ ਗੁਰਸਿੱਖਾਂ ਨੂੰ ਉਹ ਚੀਜ਼ ਦਿਖਾ ਦਿੱਤੀ ਹੈ ਜਿਹੜੀ ਅਸਲ ਵਿੱਚ ਤੱਤ ਹੈ ਪਰਮ ਤੱਤ ਪਰਮੇਸ਼ਰ ਅਕਾਲ ਪੁਰਖ ਨਿਰੰਕਾਰ ਜੋਤੀ ਸਰੂਪ ਸਰਵ ਵਿਆਪਕ ਪੂਰਨ ਧਨੀ जा की शोभा घट घट बनी। जिहड़ा घट घट विच विराजमान है पर गुप्त रूप विच है, गुर काढ़ तली दिखलाया। सतगुरु जी ने तली ते जिवें रख्या औला हुंदा है उहनूं होर प्रमाण देण दी लोड़ नहीं हुंदी, प्रतख नूं प्रमाण दी लोड़ नहीं। महाराज सच्चे पातशाह जी उस अकाल पुरख दे प्रतख दर्शन कराउंदे हन ते आप भी वह परमेशर रूप ही हन, एक रूप ही है। ये हुण शब्द साढ़े कोल है नहीं जिहड़े इस दी व्याख्या कर सकन। शब्दां दी असमर्था है कि शब्द उस वाहिगुरु अकाल पुरख निरंकार की व्याख्या नहीं कर सकते, साड़ी बोली व्याख्या नहीं कर सकती। जदों गुरु के प्रतख दर्शन होंगे, अकाल पुरख के भी नाल ही होंगे, परमेश्वर के दर्शन होंगे, गुरु के दर्शन। गुर परमेश्वर एको जान, पार ब्रह्म गुर ना ही भेद। तो गुरु का वो दर्शन मुक्ति दिंदा है, कल्याण दिंदा है। भाई साहब गुरदास जी ने अपने कवित सवैयां की शुरुआत ही इस गल तो की है, दर्शन देखत ही शुद्ध की ना शुद्ध रही, बुद्ध की ना बुद्ध रही, मत में ना मत है, सुरत में ना सुरत, ओ ध्यान में ना ध्यान रहे, ओ ज्ञान में ना ज्ञान रहे, ओ गत में ना गत है। गुरु साहब जी के दर्शन देखद्या ही अपने तन मन की शुद्ध बुद्ध विसर जाती है। मेरा हिरदय शुद्ध बुद्ध विसर गई, मन आसा चिंत विसारिया, गुरु सुंदर मोहन पाए करे, हर प्रेम बाणी मन मारिया। मेरा हिरदय शुद्ध बुद्ध विसर गई, मन आसा चिंत विसारिया, मैं अंतर वेदन प्रेम की गुरदेखत मन साधारिया। वडभागी प्रभ आए मिल, जन नानक खिन खिन वारिया। गुरु साहब के दर्शन करके जो जो प्राप्तियां होंदिया ने वो गुरु रामदास साहब जी ने इत्थे बयान कीतियां। आओ सतगुरु जी के पवित्र पावन अमृतमई बचन सरवण करिए, रसना नूं पवित्र करिए, आखिए सतनाम श्री वाहेगुरु साहिब जी, सतनाम श्री वाहेगुरु साहिब। गुरसिखा मन वधाइया, जिन मेरा सतगुर डिठा राम राजे। गुरु के सिखा दे मन विच वधाई है, खुशी है, जिन्हां ने मेरे सतगुरां दे दर्शन कीते हन। संसार दे लोग वधाइयां दिंदे, कोई कारज हो जावे, किसे दा ब्याह शादी होवे, किसे दे घर संतान दी पैदाइश होवे, किसे दा कोई कारोबार चल जावे, कोई नवी गड्डी कार मोटर खरीद लवे, वधाई दिंदे है। साध संगत जी असल वधाई उदों मिलदी जदों सतगुरां दे दर्शन होण। जिस प्राणी नूं सतगुरु पूरे नहीं मिले संसार दे विच, उहनूं कादी वधाई है, उह तां घाटे विच जा रहा है। जितने माया दे पदार्थ ने ये सारे घाटे दा ही सौदा हन। असल पदार्थ महाराज सच्चे पातशाह जी धन गुरु नानक साहब के दर्शन हैं, जिन्हां नूं गुरु के दर्शन हो गए, जिन्हां मेरा सतगुरु डिठा राम राजे, उन्होंने सारा कुछ ही पा लिया। एक भाई कंठा जी का बचन आउंदा इतिहास विच, वो कहिंदे भी नेत्रां तो हीणे सन सूरदास, जिवें सूरमा सिंह आपां कहिंदे आ, सूरमे सन, नेत्र कोई नहीं सन। ते रोज़ सतगुरु छेवें पातशाह जी के दर्शन करन आया करदे, बड़े सोटी फड़ के हौले हौले रस्ता टोंदे होए, ते पुछदे पछांदे सहारा लेंदे गुरु साहब जी के दर्शनां लई दरबार च पहुँचना, मत्था टेकना, गुरु की बाणी सुननी, गुरु हरगोबिंद साहब के चरणों नूं छू के अपने मत्थे ते लाना। ते इस तरह गुरु साहब के दर्शन परसन करते, पर नेत्रां करके प्रतख दर्शन नहीं सी कर सकते। कहिंदे एक बारी ऐसा भाणा वरत्या वी भाई कंठा जी राह भुल गए, यानी उन्हां नूं गुरु दरबार वाले पासे आउण दी बजाए किते जंगल वाला रस्ता मिल गया। जंगल तुरी गए, तुरी गए, तुरी गए, ਅਤੇ ਬੜੇ ਹੈਰਾਨ ਵੀ ਅੱਜ ਕੀ ਬਣਿਆ ਗੁਰੂ ਸਾਹਿਬ ਵਾਲਾ ਦਰਬਾਰ ਅੱਗੇ ਤਾਂ ਆ ਜਾਂਦਾ ਸੀ, ਅੱਜ ਪਤਾ ਨਹੀਂ ਦਰਬਾਰ ਕਿੱਧਰ ਚਲਾ ਗਿਆ, ਝਾੜੀਆਂ ਕੰਢਿਆਂ 'ਚ ਜਾ ਕੇ ਫਸ ਗਏ। ਸੋਚਦੇ ਵੀ ਹੁਣ ਕੀ ਕਰੀਏ, ਕੋਈ ਬੰਦਾ ਵੀ ਕੋਈ ਨਹੀਂ, ਆਵਾਜ਼ਾਂ ਵੀ ਮਾਰੀਆਂ, ਕੋਈ ਸੁਣਨ ਵਾਲਾ ਕੋਈ ਨਹੀਂ। ਉਹ ਜੰਗਲ ਦੇ ਵਿੱਚ ਬੁਰੀ ਤਰ੍ਹਾਂ ਉਲਝ ਗਏ। ਜਦੋਂ ਰਸਤੇ 'ਚ ਉਹ ਉਲਝ ਗਏ, ਇੱਧਰ ਮਹਾਰਾਜ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਘੱਟ ਘੱਟ ਕੇ ਅੰਤਰ ਕੀ ਜਾਣਤ ਪਰੇ ਬੁਰੇ ਕੀ ਪੀਰ ਪਛਾਣ, ਘੋੜੇ 'ਤੇ ਸਵਾਰ ਹੋ ਕੇ ਫਟਾਫਟ ਉੱਥੇ ਜੰਗਲ ਜਾ ਪਹੁੰਚੇ। ਜੰਗਲ ਜਾ ਕੇ ਆਵਾਜ਼ ਮਾਰੀ, ਉਹ ਭਾਈ ਕੰਠਾ ਜੀ ਤੁਸੀਂ ਕਿੱਧਰ ਉਲਝ ਗਏ? ਉਹ ਕਹਿੰਦੇ ਸੱਚੇ ਪਾਤਸ਼ਾਹ ਮੈਂ ਰਾਹ ਭੁੱਲ ਗਿਆ, ਮੈਨੂੰ ਪਤਾ ਹੀ ਨਹੀਂ ਲੱਗਾ ਵੀ ਕਿਹੜੇ ਪਾਸੇ ਮੈਂ ਤੁਰਿਆ 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 ਏ ਮੈਂ ਜੰਗਲ 'ਚ ਆ ਗਿਆ। ਤੁਸੀਂ ਬੜੇ ਦਿਆਲੂ ਕਿਰਪਾਲੂ ਸਤਿਗੁਰੂ ਜੇ ਮੈਨੂੰ ਆਪ ਕੱਢਣ ਵਾਸਤੇ ਜੰਗਲ 'ਚੋਂ ਆਏ ਹੋ, ਮੈਂ ਤਾਂ ਬੜੀਆਂ ਆਵਾਜ਼ਾਂ ਮਾਰੀਆਂ, ਕੋਈ ਬੰਦਾ ਇੱਥੇ ਹੈ ਹੀ ਨਹੀਂ ਸੀ, ਅਤੇ ਤੁਸੀਂ ਆ ਗਏ ਮਹਾਰਾਜ ਅੰਤਰਜਾਮੀ ਸਤਿਗੁਰੂ ਆਪਣੇ ਸਿੱਖਾਂ ਦੀ ਸਹਾਇਤਾ ਕਰਨ ਵਾਲੇ, ਕਿਰਪਾ ਕਰੋ ਮਹਾਰਾਜ। ਮਹਾਰਾਜ ਕਹਿਣ ਲੱਗੇ ਭਾਈ ਕੰਠਾ ਜੀ ਤੁਹਾਡੀ ਸੇਵਾ ਬਹੁਤ ਹੋ ਗਈ, ਤੁਸੀਂ ਗੁਰੂ ਦਰਬਾਰ 'ਚ ਬਿਨਾਂ ਨਾਗਾ ਹਾਜ਼ਰੀ ਭਰਦੇ ਹੋ, ਅਸੀਂ ਤੁਹਾਡੇ 'ਤੇ ਖੁਸ਼ ਹਾਂ। ਅਤੇ ਭਾਈ ਕੰਠਾ ਜੀ ਮੰਗੋ, ਕੀ ਮੰਗਦੇ ਹੋ? ਉਹਨਾਂ ਕਿਹਾ ਮਹਾਰਾਜ ਨਾਮਦਾਨ ਹੀ ਬਖਸ਼ੋ, ਹੋਰ ਕੀ ਚਾਹੀਦਾ, ਵਿਸ਼ਵਾਸ ਵਾਸ ਤੁਹਾਡਾ ਸਿਮਰਨ ਕਰਦੇ ਰਹੀਏ ਅਤੇ ਬਸ ਇਹੀ ਦਾਤ। ਸਤਿਗੁਰੂ ਕਹਿੰਦੇ ਉਹ ਤਾਂ ਤੁਹਾਨੂੰ ਦਿੱਤੀ ਹੈ, ਕੁਝ ਹੋਰ ਵੀ ਮੰਗੋ। ਕਹਿਣ ਲੱਗੇ ਮਹਾਰਾਜ ਤੁਸੀਂ ਸਭ ਕੁਛ ਕਰਨ ਕਰਾਉਣ ਸਮਰੱਥ ਹੋ, ਫਿਰ ਮੇਰੀਆਂ ਅੱਖਾਂ 'ਚ ਜੋਤ ਪਾ ਦਿਓ, ਮੈਂ ਤੁਹਾਡੇ ਦਰਸ਼ਨ ਕਰ ਲਵਾਂ। ਆਪ ਜੀ ਦੇ ਦਰਸ਼ਨਾਂ ਦੀ ਇੱਛਾ ਹੈ। ਮਹਾਰਾਜ ਕਿਰਪਾ ਦ੍ਰਿਸ਼ਟੀ ਕੀਤੀ ਅਤੇ ਭਾਈ ਕੰਠਾ ਦੀਆਂ ਅੱਖਾਂ ਦੇ ਵਿੱਚ ਜੋਤ ਆ ਗਈ, ਮਹਾਰਾਜ ਦੇ ਦਰਸ਼ਨ ਕਰ ਲਏ ਅਤੇ ਚਰਨਾਂ 'ਤੇ ਮੱਥਾ ਟੇਕਿਆ ਅਤੇ ਬੜਾ ਖੁਸ਼ ਹੋਇਆ। ਫਿਰ ਮਹਾਰਾਜ ਕਹਿੰਦੇ ਹੋਰ ਵੀ ਕੁਝ ਮੰਗੋ। ਕਹਿੰਦਾ ਮਹਾਰਾਜ ਹੁਣ ਮੰਗ ਇਹ ਹੈ, ਅੱਖਾਂ ਦੀ ਜੋਤ ਵਾਪਸ ਲੈ ਲਓ। ਮਹਾਰਾਜ ਕਹਿੰਦੇ ਹੁਣੇ ਤਾਂ ਤੂੰ ਮੰਗੀ ਸੀ ਅਤੇ ਹੁਣ ਅੱਖਾਂ ਦੀ ਜੋਤ ਵਾਪਸ ਕਿਉਂ ਲਈਏ ਸੀ? ਕਹਿੰਦਾ ਹਾਂ ਮਹਾਰਾਜ ਵਾਪਸ ਲੈ ਲਓ, ਕਿਉਂਕਿ ਅੱਖਾਂ ਜਿਹੜੇ ਕੰਮ ਲਈ ਲਈਆਂ ਸੀ ਉਹ ਕੰਮ ਹੋ ਗਿਆ, ਆਪ ਜੀ ਦੇ ਦਰਸ਼ਨ ਕਰਨੇ ਸੀ ਉਹ ਕਰ ਲਏ, ਹੁਣ ਅੱਖਾਂ ਕੀ ਕਰਨੀਆਂ, ਹੋਰ ਐਵੇਂ ਮਾਇਆ ਦੇ ਪਸਾਰੇ ਦੇਖਾਂਗਾ, ਬਿਰਤੀ ਖਰਾਬ ਹੋਵੇਗੀ। ਚੰਗਾ ਵੀ ਬਸ ਇਹਨਾਂ ਅੱਖਾਂ ਨੂੰ ਹੁਣ ਤੁਸੀਂ ਵਾਪਸ ਲੈ ਲਓ। ਸੋ ਸਾਧ ਸੰਗਤ ਜੀ, ਇਹੋ ਜਿਹੇ ਗੁਰਸਿੱਖ ਗੁਰੂ ਕੇ ਪਿਆਰੇ ਜਿਹੜੇ ਸਤਿਗੁਰਾਂ ਦੇ ਦਰਸ਼ਨ ਕਰਕੇ ਹੋਰ ਕੁਝ ਦੇਖਣਾ ਹੀ ਨਹੀਂ ਚਾਹੁੰਦੇ, ਸਤਿਗੁਰਾਂ ਦੇ ਦਰਸ਼ਨਾਂ ਤੋਂ ਬਿਨਾਂ ਹੋਰ ਕਿਸੇ ਚੀਜ਼ ਦੀ ਇੱਛਾ ਹੀ ਨਹੀਂ ਸੰਸਾਰ ਦੇ ਵਿੱਚ, ਉਹਨਾਂ ਨੂੰ ਖੁਸ਼ੀ ਮਿਲਦੀ ਹੈ ਗੁਰਸਿੱਖਾਂ ਮਨ ਵਧਾਈਆਂ ਜਿਨ ਮੇਰਾ ਸਤਿਗੁਰ ਡਿੱਠਾ ਰਾਮ ਰਾਜ। ਭਾਈ ਸਾਹਿਬ ਵੀਰ ਸਿੰਘ ਜੀ ਨੇ ਇੱਕ ਪ੍ਰਸੰਗ ਲਿਖਿਆ ਹੈ, ਉਹ ਕਹਿੰਦੇ ਵੀ ਸਾਨੂੰ ਇੱਕ ਪਠਾਣ ਮਿਲਿਆ ਸੀ, ਉਹ ਪਠਾਣ ਨੇ ਪ੍ਰਸੰਗ ਸੁਣਾਇਆ ਸੀ ਭਾਈ ਵੀਰ ਸਿੰਘ ਜੀ ਨੂੰ। ਉਹ ਕਹਿੰਦੇ ਪਠਾਣ ਕਹਿੰਦਾ ਮੇਰਾ ਦਾਦਾ ਮਹਾਰਾਜਾ ਸਾਹਿਬ ਰਣਜੀਤ ਸਿੰਘ ਸ਼ੇਰੇ ਪੰਜਾਬ ਦੀ ਫੌਜ ਵਿੱਚ ਭਰਤੀ ਸੀ ਅਤੇ ਮੇਰੇ ਦਾਦੇ ਨੇ ਸਾਨੂੰ ਪੋਤਰਿਆਂ ਨੂੰ ਦੱਸੀ ਸੀ ਗੱਲ, ਅਸੀਂ ਤੁਹਾਨੂੰ ਸੁਣਾ ਰਹੇ ਹਾਂ। ਅਤੇ ਭਾਈ ਵੀਰ ਸਿੰਘ ਜੀ ਨੇ ਉਹ ਲਿਖਿਆ ਪ੍ਰਸੰਗ, ਭਾਈ ਸਾਹਿਬ ਲਿਖਦੇ ਆ ਵੀ ਉਹ ਪਠਾਣ ਨੇ ਦੱਸਿਆ ਕਿ ਇੱਕ ਵਾਰੀ ਮਹਾਰਾਜਾ ਰਣਜੀਤ ਸਿੰਘ ਜੀ ਸ਼ੇਰੇ ਪੰਜਾਬ ਐਲਾਨ ਕੀਤਾ ਵੀ ਪੰਜਾਬ ਵਿੱਚ ਕੋਈ ਐਸਾ ਪ੍ਰੇਮੀ ਹੋਵੇ, ਕੋਈ ਹੋਵੇ, ਹਿੰਦੂ ਮੁਸਲਮਾਨ ਕੋਈ ਹੋਵੇ, ਜਿਹਨੇ ਸਾਹਿਬ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕੀਤੇ ਹੋਣ, ਕਿਉਂਕਿ ਮਹਾਰਾਜ ਦਸਵੇਂ ਪਾਤਸ਼ਾਹ ਜੀ ਨੂੰ ਜੋਤੀ ਜੋਤ ਸਮਾਇਆ ਨੂੰ ਲਗਭਗ 100 ਸਾਲ ਹੋ ਚੁੱਕਿਆ ਸੀ। 100 ਸਾਲ ਪੁਰਾਣਾ ਬਜ਼ੁਰਗ ਲੱਭਣਾ ਔਖਾ ਹੁੰਦਾ। ਮਹਾਰਾਜ ਰਣਜੀਤ ਸਿੰਘ ਦਾ ਜਨਮ 1780 ਦਾ ਹੈ ਅਤੇ ਜਦੋਂ ਐਲਾਨ ਕੀਤਾ ਹੋਣਾ 20-25 ਸਾਲ ਦੇ ਤਾਂ ਹੋਣਗੇ ਘੱਟੋ ਘੱਟ, ਉਸ ਤੋਂ 1700 ਤੋਂ ਲੈ ਕੇ ਸਮਝੋ 1800 ਟੱਪ ਗਿਆ। 1708 ਵਿੱਚ ਮਹਾਰਾਜ ਸੱਚੇ ਪਾਤਸ਼ਾਹ सचखंड गमन किया। हूँ 100 साल तो वड्डी उम्र का कोई होवे, भावें उन्हें बचपन च दर्शन किए होण, इहो जिहा कोई होवे जिन्हें दर्शन किए होण, सारे पंजाब दे विच ढंडोरा पिटिया गया। कहिंदे 115 साल दे एक निहंग सिंह जी लभे, बुजुर्ग भाई वीर सिंह जी लिखते हैं भी वह निहंग सिंह जी ने कहा भी मैं महाराज साहब करगी पातशाह जी दे चरणा विच श्री आनंदपुर साहब फौजा विच रहा हाँ। शेरे पंजाब महाराज रणजीत सिंह ने सुनहरी पालकी भेजी उन्होंने निहंग सिंह जी नूं, बाबा जी नूं, बुजुर्ग सन बहुत, पालकी च बिठा के लिया। तो महाराजा साहब अगों दी जा के ना मील दो मील ते खड़े हो गए, तो आप पालकी नूं मोढ़ा लाया, आप मोढ़ा लाया, पालकी आप चुकी ते लिया के अपने महलां च बड़े सुंदर आसन ते उस बुजुर्ग बाबा जी निहंग सिंह जी नूं बिठा के ना ते अपने हत्थी चरण धोए, बड़ी सेवा करके ते बड़ी निम्रता नाल थले बह के सारे सिंघां समेत हाथ जोड़ के बेनती की, जिवें बाणी च लिखिया ना पूछो पूछो संत मेरो ठाकर कैसा, ठाकुर कैसा देहो संदेसा कह मोहन परवेसा। पूछा मैं संतां कोलों कि हे संतो कृपा करके दसो तुसी दर्शन कीते है मेरा ठाकुर किहो जिहा सी, कैसा स्वरूप सी। ते ओह निहंग सिंह जी कहिंदे अखां विच हंजू भर आए, बैराग विच आ गए ते कहिण लगे शेरे पंजाब जी तुहानू की दसीए, शोभा कही नहीं जा सकती, ऐसा महाराज साहब जी का जाहो जलाल सी, असी 15-20 हज़ार सिंह महाराज की फौज विच हुंदे सां। कहिंदे ते महाराज का दरबार सज जांदा सी ते असी वारी वारी महाराज के चरणों च मत्था टेकण जांदे सी। सतगुरु कलगीधर पातशाह महाराज का शरीर जिहड़ा सी वो भारा नहीं सी ते बहुता पतला भी नहीं सी, कहिंदे भी उन्हां दा शरीर बड़ा कमाया होया सी, जिवें कसरत करके अपने सारे शरीर के अंग उन्हां दे वक्रे वक्रे डलकदे सन, छाती चौड़ी मत्था चौड़ा, ते महाराज सच्चे पातशाह दे नेत्र बड़े सुंदर कमल दियां पंखड़ियां वर्गे सन, ते कीर नासका बनी सुहावन, बड़ी तिखी नोक वाला महाराज साहब दा नक, सोहणे नक जिन लंबड़े वाला, सुंदर दाड़ा, शीस ते कलगी चक्कर तोड़े सजदे सन, सतगुरु शस्त्रां बस्त्रां नाल सजे होए दरबार च तख्त ते बैठते सन। अगे एक चौंकी हुंदी सी, उस चौंकी दे उत्ते महाराज के चरण हुंदे सन, जिन्ने सिंह असी आउंदे सी फौजी सिंह महाराज नूं फतेह गजा के वाहिगुरू जी का खालसा वाहिगुरू जी की फतेह बुला के चरणां दे उत्ते जदों असी मत्था टेकदे सां, अपना मत्था असी महाराज के चरणां नाल रोज़ छुआंदे सां, जदों मत्था गुरु साहब के अंगूठे नूं छूंदा सी चरणां दे सारे शरीर की चरनाहट छिड़ जांदी सीगी, जिवें किसे नूं बिजली का करंट लगता तो शरीर के विच हुंदा ना, इदां भाई वीर सिंह जी ने लिखिया भी निहंग सिंह जी कहण लगे साडे सारे शरीर के विच साहिब गुरु गोबिंद सिंह साहिब जी महाराज साहिब जी के चरणों नाल छू के शरीर च बिजली वर्गी चरनाहट हुंदी सी। ते फिर असी महाराज के दर्शन करन लई जदों चेहरे वल देखण दी कोशिश करदे सां उन्हां दे दाड़े तक ही निगाह जांदी सी, उत्ते चेहरे दे जलाल नूं चक के अखां नीवियां हो जांदियां सन। साहिब कलगीधर दे दरबार विच बड़े बड़े सन्यासी बैरागी जोगी जंगम हिंदू मुसलमान वक्खो वक्ख धर्मां दे फकीर संत आउंदे सन, अध्यात्मक विचारधारा करन लई रूहानी गल्लां करन लई, ओह वी सच्चे पातशाह दे दर्शन करदे सन, उन्हां दी निगाह भी महाराज दे चेहरे तक नहीं सी अपड़दी, इतना जलाल हुंदा सी चेहरे दा, अखां नीवियां हो जांदियां सन। कहिंदे बड़े बड़े राजिआं महाराजिआं दे वकील बादशाह दे वकील बड़े चलाक चतर होशियार बंदे पम्मे परोत वर्गे आउंदे सन, ਜਦੋਂ ਸਤਿਗੁਰਾਂ ਦੇ ਚਿਹਰੇ ਵੱਲ ਦੇਖਦੇ ਸਨ ਅੱਖਾਂ ਨੀਵੀਆਂ ਹੋ ਜਾਂਦੀਆਂ ਸਨ। ਉਹਨਾਂ ਦੇ ਦਾੜੇ ਤੋਂ ਉੱਤੇ ਛਾਤੀ ਤੋਂ ਉੱਤੇ ਵੇਖਣਾ ਕਿਸੇ ਕਿਸੇ ਨੂੰ ਨਸੀਬ ਹੋਇਆ। ਇੰਨਾ ਜਲਾਲ ਸੀ ਜਿਵੇਂ ਬੱਬਰ ਸ਼ੇਰ ਦਸ਼ਮੇਸ਼ ਦਾ ਖੌਫ ਮਾਰੇ, ਕੋਈ ਅੱਖ ਉਠਾ ਵੀ ਸਕਿਆ ਨਾ, ਕੋਈ ਅੱਖ ਨਹੀਂ ਸੀ ਉਠਾ ਸਕਦਾ। ਐਸੇ ਪ੍ਰਤਾਪੀ ਸਤਿਗੁਰੂ ਸਨ ਅਤੇ ਸੱਚੇ ਪਾਤਸ਼ਾਹ ਜੰਗ ਦੇ ਮੈਦਾਨ ਸ਼ਾਹ ਸਵਾਰ ਸਨ, ਹਰ ਸ਼ਸਤਰ ਚਲਾਉਂਦੇ ਸਨ, ਸ਼ਸਤਰ ਵਿੱਦਿਆ ਖਾਲਸੇ ਨੂੰ ਆਪ ਸਿਖਾਉਂਦੇ ਸਨ। ਕਵੀਆਂ ਦੇ ਬੜੇ ਵੱਡੇ ਮਹਾਂਕਵੀ ਸਨ, ਸੰਗੀਤਕਾਰਾਂ ਵਿੱਚੋਂ ਬੜੇ ਵੱਡੇ ਸੰਗੀਤਕਾਰ ਸਨ, ਬ੍ਰਹਮ ਵਿੱਦਿਆ ਦੇ ਬੇਤਾ ਸਨ। ਸਭ ਪ੍ਰਕਾਰ ਦੀ ਵਿੱਦਿਆ ਸੰਸਾਰ ਵਿੱਚ, ਜਿੰਨੀ ਵੀ ਪ੍ਰਕਾਰ ਦੀ ਵਿੱਦਿਆ ਹੈ, ਉਹ ਸਭ ਪ੍ਰਕਾਰ ਦੀ ਵਿੱਦਿਆ ਦੇ ਵਿਦਵਾਨ ਸਨ। ਐਸੇ ਸਤਿਗੁਰੂ ਕਲਗੀਧਰ ਪਾਤਸ਼ਾਹ ਜਿਨ੍ਹਾਂ ਗੁਰਸਿੱਖਾਂ ਨੇ ਦਰਸ਼ਨ ਕੀਤਾ ਉਹ ਧੰਨ ਹੋ ਗਏ ਹਨ। ਸੋ ਜਿਨ੍ਹਾਂ ਮੇਰਾ ਸਤਿਗੁਰੂ ਡਿੱਠਾ ਰਾਮ ਰਾਜ, ਜਿਨ੍ਹਾਂ ਨੇ ਸਤਿਗੁਰੂ ਸਾਹਿਬ ਦੇ ਦਰਸ਼ਨ ਕੀਤੇ ਉਹਨਾਂ ਗੁਰਸਿੱਖਾਂ ਦੇ ਮਨ ਵਿੱਚ ਵਧਾਈਆਂ ਹਨ। ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ, ਸੋ ਲੱਗੈ ਗੁਰਸਿੱਖਾਂ ਮਨ ਮਿੱਠਾ। ਕਹਿੰਦੇ ਜਿਹੜਾ ਕੋਈ ਪਰਮੇਸ਼ੁਰ ਦੇ ਨਾਮ ਦੀ ਗੱਲ ਕਰਕੇ ਸੁਣਾਉਂਦਾ ਹੈ, ਪਰਮੇਸ਼ੁਰ ਦੀ ਬਾਤ ਸੁਣਾਉਂਦਾ ਹੈ, ਉਹ ਗੁਰਸਿੱਖਾਂ ਨੂੰ ਚੰਗਾ ਲੱਗਦਾ ਹੈ, ਮਿੱਠਾ ਲੱਗਦਾ ਹੈ, ਪਿਆਰਾ ਲੱਗਦਾ ਹੈ। ਜਿਵੇਂ ਸਤਿਗੁਰੂ ਨਾਨਕ ਸਾਹਿਬ ਜੀ ਦੇ ਬਚਨ ਹਨ, ਵਡਹੰਸ ਰਾਗ ਦੇ ਵਿੱਚ ਸੱਚੇ ਪਾਤਸ਼ਾਹ ਨੇ ਫਰਮਾਇਆ ਕਿ ਤੈਂ ਸਾਹਿਬ ਕੀ ਬਾਤ ਜੇ ਆਖੈ ਕਹੋ ਨਾਨਕ ਕਿਆ ਦੀਜੈ। ਹੇ ਵਾਹਿਗੁਰੂ, ਕੋਈ ਤੇਰੀ ਬਾਤ ਸੁਣਾਵੇ, ਤੇਰੀ ਕੋਈ ਗੱਲ ਸੁਣਾਵੇ, ਉਹਨੂੰ ਕੀ ਭੇਟਾ ਦੇਈਏ, ਉਹਨੂੰ ਕੀ ਤੋਹਫ਼ਾ ਦੇਈਏ, ਕੀ ਨਜ਼ਰਾਨਾ ਦੇਈਏ, ਕੀ ਉਹਦਾ ਸਤਿਕਾਰ ਕਰੀਏ, ਜਿਹੜਾ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਅਕਾਲ ਪੁਰਖ ਜੀ ਦੀ ਬਾਤ ਸੁਣਾਵੇ। ਤੈਂ ਸਾਹਿਬ ਕੀ ਬਾਤ ਜੇ ਆਖੈ ਕਹੋ ਨਾਨਕ ਕਿਆ ਦੀਜੈ। ਫਿਰ ਆਪ ਹੀ ਸੱਚੇ ਪਾਤਸ਼ਾਹ ਜਵਾਬ ਦਿੰਦੇ ਨੇ, ਕਹਿੰਦੇ ਸੀਸ ਵੱਢੇ ਕਰ ਬੈਸਣ ਦੀਜੈ। ਆਪਣਾ ਸੀਸ ਵੱਢ ਕੇ ਉਹ ਥੱਲੇ ਰੱਖ ਦੇਈਏ ਵੀ ਇਹਦੇ 'ਤੇ ਬੈਠੋ, ਸਿਰ 'ਤੇ ਬਿਠਾ ਲਈਏ। ਸੀਸ ਵੱਢੇ ਕਰ ਬੈਸਣ ਦੀਜੈ, ਬਿਨ ਸਿਰ ਸੇਵ ਕਰੀਜੈ, ਅਤੇ ਬਿਨਾਂ ਸਿਰ ਦੇ ਉਹਦੀ ਸੇਵਾ ਕਰੀਏ, ਉਹਦਾ ਸਤਿਕਾਰ ਕਰੀਏ, ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਤ ਸੁਣਾਉਂਦਾ ਹੈ। ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ, ਸੋ ਲੱਗੈ ਗੁਰਸਿੱਖਾਂ ਮਨ ਮਿੱਠਾ। ਗੁਰੂ ਕੇ ਸਿੱਖਾਂ ਨੂੰ ਉਹ ਗੁਰਸਿੱਖ ਪਿਆਰੇ ਲੱਗਦੇ ਨੇ ਜਿਹੜੇ ਸੱਚੇ ਪਾਤਸ਼ਾਹ ਜੀ ਦੀ ਬਾਣੀ, ਕੀਰਤਨ, ਕਥਾ, ਹਰੀ ਜਸ ਸੁਣਾਉਂਦੇ ਨੇ, ਵਾਹਿਗੁਰੂ ਦੇ ਨਾਮ ਨਾਲ ਜੋੜਦੇ ਨੇ। ਸੋ ਇਹ ਗੁਰੂ ਕੇ ਪਿਆਰੇ ਗੁਰਸਿੱਖਾਂ ਨੂੰ ਹੀ ਗੁਰਸਿੱਖਾਂ ਦੀ ਕਦਰ ਹੁੰਦੀ ਹੈ। ਸਾਧ ਸੰਗਤ ਜੀ, ਜਿਵੇਂ ਮਹਾਰਾਜਾ ਰਣਜੀਤ ਸਿੰਘ ਜੀ ਸ਼ੇਰੇ ਪੰਜਾਬ ਜੀ ਨੂੰ ਕਦਰ ਸੀਗੀ, ਕਿਵੇਂ ਜਾ ਕੇ ਪਾਰਕੀ ਵਿੱਚ ਐਡਾ ਵੱਡਾ ਰਾਜਾ ਹੋਵੇ, ਪੰਜਾਬ ਦਾ ਬਾਦਸ਼ਾਹ, ਔਰ ਕੋਈ ਛੋਟਾ ਰਾਜਾ ਨਹੀਂ ਹੋਇਆ ਅਜੇ ਤੱਕ। ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਵਿਸ਼ਲੇਸ਼ਣ ਹੀ ਨਹੀਂ ਕਰ ਸਕੇ, ਕਿਉਂਕਿ ਅਸੀਂ ਸਮਝਦੇ ਹਾਂ ਵੀ ਜਿਵੇਂ ਆਮ ਕੋਈ ਰਿਆਸਤਾਂ ਦੇ ਛੋਟੇ ਛੋਟੇ ਰਾਜੇ ਹੁੰਦੇ, ਇੱਦਾਂ ਦਾ ਰਾਜਾ ਨਹੀਂ। ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਨੂੰ ਜਾਣਨਾ ਤਾਂ ਫਰਾਂਸ ਦੇ ਜਿਹੜੇ ਬਾਦਸ਼ਾਹ ਦੇ ਖਜ਼ਾਨੇ ਵਿੱਚ ਪਈਆਂ ਚਿੱਠੀਆਂ ਨੇ ਉਹ ਪੜ੍ਹ ਕੇ ਦੇਖੋ, ਲਾਹੌਰ ਦੇ ਖਜ਼ਾਨੇ 'ਚ ਫਰਾਂਸ ਦੇ ਬਾਦਸ਼ਾਹ ਦੀਆਂ ਚਿੱਠੀਆਂ ਨੇ ਉਹ ਪੜ੍ਹ ਕੇ ਦੇਖੋ। ਫਰਾਂਸ ਵਿੱਚ ਲਿਖਿਆ ਉਹਨਾਂ ਨੇ, ਫਰਾਂਸ ਦੀ ਸਰਕਾਰ ਨੇ, ਬਈ ਅਸੀਂ ਬੜੀਆਂ ਸਰਕਾਰਾਂ ਨਾਲ ਸੰਬੰਧ ਕੀਤੇ, ਪਰ ਜੋ ਤੁਹਾਡੇ ਤੋਂ ਸਾਨੂੰ ਸਤਿਕਾਰ ਮਾਣ ਮਿਲਿਆ, ਜੋ ਤੁਸੀਂ ਸਾਨੂੰ, ਤੁਹਾਡਾ ਪ੍ਰਤਾਪ ਹੈ, ਜੋ ਤੁਹਾਡਾ ਜਾਹੋ ਜਲਾਲ ਹੈ, ਉਹ ਬਾ ਕਮਾਲ ਹੈ। ਇੱਕ ਅਜੇ ਵੀ ਉਹ ਚੀਜ਼ਾਂ ਜਿਹੜੀਆਂ ਨੇ ਬਾਬਾ ਪ੍ਰੇਮ ਸਿੰਘ ਜੀ ਹੋਤੀ ਮਰਦਾਨ ਨੇ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਜੀ ਬਾਰੇ ਬੜੀ ਲੰਮੀ ਖੋਜ ਅੱਜ ਤੋਂ ਕੋਈ 125 ਸਾਲ ਪਹਿਲਾਂ ਕੀਤੀ ਸੀ। ਉਹ ਕਿਤਾਬ ਸਾਧ ਸੰਗਤ ਜੀ ਪੜ੍ਹੋ, ਉਹਦੇ 'ਚ ਸਾਰੀਆਂ ਚੀਜ਼ਾਂ, ਉਹ ਪੁਰਾਤਨ ਚਿੱਠੀਆਂ ਵਗੈਰਾ ਉਹਨਾਂ ਨੇ ਛਾਪੀਆਂ, ਜਿਹੜੀ ਪੁਰਾਣੀ ਐਡੀਸ਼ਨ ਹੈ ਉਹਦੇ 'ਚ ਉਹਨਾਂ ਨੇ ਫੋਟੋਆਂ ਛਾਪੀਆਂ ਸੀ, ਹੁਣ ਵਾਲਿਆਂ ਨੇ ਪਤਾ ਨਹੀਂ ਕੀ ਗੱਲ ਹੈ ਉਹ ਨਹੀਂ ਉੰਨੀ ਮਿਹਨਤ ਨਾਲ ਛਾਪੀਆਂ। ਸਾਡੇ ਕੋਲ ਪੁਰਾਣੀ ਐਡੀਸ਼ਨ ਹੈ, ਕੋਈ 70-80-90 ਸਾਲ ਪੁਰਾਣੀ, ਮਹਾਰਾਜ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਦੀ। ਉਹਦੇ ਵਿੱਚ ਮਹਾਰਾਜੇ ਦੇ ਬਹੁਤ ਜ਼ਿਆਦਾ ਦਸਤਾਵੇਜ਼ ਜਿਹੜੇ ਸਰਕਾਰੀ ਨੇ ਇੰਨ ਬਿੰਨ ਛਾਪੇ ਹੋਏ ਨੇ। ਸੋ ਖਾਲਸਾ ਜੀ, ਉਹ ਐਡਾ ਵੱਡਾ ਰਾਜਾ ਹੋਵੇ ਅਤੇ ਫਿਰ ਉਹ ਪਾਲਕੀ ਨੂੰ ਮੋਢਾ ਲਾ ਕੇ ਚੁੱਕ ਕੇ ਲਿਆਵੇ, ਇਹ ਸਤਿਗੁਰੂ ਪਾਤਸ਼ਾਹ ਜੀ ਦੇ ਪਿਆਰ ਦੀਆਂ ਨਿਸ਼ਾਨੀਆਂ ਸਨ। ਗੁਰੂ ਦਾ ਪਿਆਰ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਦੇ ਰੋਮ ਰੋਮ 'ਚ ਵਸਿਆ ਹੋਇਆ ਸੀ। ਸ਼੍ਰੀ ਹਰਿਮੰਦਰ ਸਾਹਿਬ ਨੂੰ ਇੰਨੇ ਸੋਨੇ ਨਾਲ ਸ਼ਿੰਗਾਰਨਾ, ਨਨਕਾਣਾ ਸਾਹਿਬ ਤੋਂ ਲੈ ਕੇ ਪੰਜਾਬ ਦੇ ਹਜ਼ੂਰ ਸਾਹਿਬ ਤੱਕ, ਪਟਨਾ ਸਾਹਿਬ ਤੱਕ, ਤਖਤਾਂ ਦੀ ਸੇਵਾ, ਗੁਰਦੁਆਰਿਆਂ ਦੀ ਆਲੀਸ਼ਾਨ ਸੁੰਦਰ ਬਿਲਡਿੰਗਾਂ ਬਣਾਉਣੀਆਂ, ਲੰਗਰ ਲਾਉਣੇ, ਜਗੀਰਾਂ ਲਾਉਣੀਆਂ, ਪੰਥ ਦੇ ਨਿਸ਼ਾਨ ਅਤੇ ਨਗਾਰਿਆਂ ਦੀ ਧੂਮਾਂ ਪਾ ਦੇਣੀਆਂ, ਇਹ ਉਹ ਗੁਰਮੁਖ ਦੇ ਹਿਰਦੇ ਵਿੱਚ ਸਤਿਗੁਰੂ ਪਾਤਸ਼ਾਹ ਦਾ ਪ੍ਰੇਮ ਸੀਗਾ। ਸੋ ਉਹਨਾਂ ਨੂੰ ਗੁਰੂ ਕੇ ਪਿਆਰਿਆਂ ਨੂੰ ਗੁਰੂ ਕੀ ਬਾਣੀ ਚੰਗੀ ਲੱਗਦੀ ਹੈ। ਸ੍ਰੀ ਤਖ਼ਤ ਕੇਸਗੜ੍ਹ ਸਾਹਿਬ ਜੀ ਦੇ ਰਾਗੀ ਸਿੰਘ ਭਾਈ ਬਸੰਤ ਸਿੰਘ ਨੇ ਬੇਨਤੀ ਕੀਤੀ, ਕਿਰਪਾ ਕਰੋ ਜੀ ਲਾਹੌਰ ਆ ਕੇ ਸਾਡੇ ਦਰਬਾਰ 'ਚ ਕੀਰਤਨ ਸੁਣਾਓ, ਉੱਥੇ ਲਾਹੌਰ ਮਹਿਲਾਂ 'ਚ ਕਿਰਪਾ ਕਰੋ। ਉਹ ਵੀ ਅੱਗੋਂ ਬੇਪਰਵਾਹ ਸਨ ਰਾਗੀ, ਕਹਿਣ ਲੱਗੇ ਨਹੀਂ, ਅਸੀਂ ਤਖ਼ਤ ਕੇਸਗੜ੍ਹ ਸਾਹਿਬ ਨੂੰ ਛੱਡ ਕੇ ਤੇਰੇ ਮਹਿਲਾਂ 'ਚ ਨਹੀਂ ਜਾ ਸਕਦੇ, ਤੂੰ ਇੱਥੇ ਆਉਣਾ ਤਾਂ ਆ ਜਾਈਂ, ਅਸੀਂ ਉੱਥੇ ਨਹੀਂ ਕੀਰਤਨ ਕਰਦਾ। ਉਹ ਕਹਿੰਦੇ ਮਹਾਰਾਜਾ ਹੋਲੇ ਮਹੱਲੇ 'ਤੇ ਆਉਂਦਾ ਸੀਗਾ, ਸਾਰੀ ਫੌਜ ਲੈ ਕੇ ਆਇਆ, ਕਹਿਣ ਲੱਗਾ ਜੀ ਅਸੀਂ ਆਏ ਹਾਂ ਕੀਰਤਨ ਸੁਣਨ ਵਾਸਤੇ। ਕਹਿੰਦੇ ਫਿਰ ਇੱਦਾਂ ਕਰੀਂ, ਸਵੇਰੇ ਹੋਲੇ ਮਹੱਲੇ ਦੇ ਅੰਮ੍ਰਿਤ ਵੇਲੇ ਦੀ ਆਸਾ ਦੀ ਵਾਰ ਲੱਗਣੀ ਹੈ, ਅਤੇ ਸਾਰਾ ਜਿੰਨੇ ਸਿੰਘ ਆਉਣ ਨਾ, ਜਿੰਨੇ ਵੀ ਤੇਰੇ ਨਾਲ, ਚਿੱਟੇ ਹੀ ਦੁਮਾਲੇ, ਚਿੱਟੇ ਹੀ ਚੋਲੇ, ਚਿੱਟੇ ਹੀ ਕਮਰ ਕਸੇ, ਚਿੱਟੇ ਹੀ ਹਜੂਰੀਏ, ਸਾਰੇ ਕੱਪੜੇ ਚਿੱਟੇ ਪਾ ਕੇ ਆਇਆ ਜੀ। ਭਾਈ ਰਾਗੀ ਸਿੰਘ ਜੀ ਕਹਿਣ ਲੱਗੇ, ਉਹਨੇ ਕਿਹਾ ਸਤਿ ਬਚਨ ਜੀ, ਮਹਾਰਾਜ ਰਣਜੀਤ ਸਿੰਘ ਚਿੱਟੀ ਦਸਤਾਰ, ਚਿੱਟਾ ਚੋਲਾ, ਚਿੱਟਾ ਹੀ ਕਮਰ ਕਸਾ, ਚਿੱਟਾ ਹੀ ਹਜੂਰੀਆ, ਚਿੱਟੇ ਸਾਰੇ ਬਸਤਰ, ਜਿੰਨੇ ਸਿੰਘ ਸਨ ਜਿੰਨੇ ਨਾਲ, ਕਿਉਂਕਿ ਰਾਜਾ ਇਕੱਲਾ ਤਾਂ ਜਾਂਦਾ ਨਹੀਂ ਸੀ, 100-200 ਸਿੰਘ ਤਾਂ ਨਾਲ ਹਰ ਵੇਲੇ ਹੁੰਦਾ ਹੀ ਸੀ, ਉਹ ਸਾਰੇ ਸਿੰਘ ਚਿੱਟੇ ਬਸਤਰ ਪਾ ਕੇ ਤਖ਼ਤ ਕੇਸਗੜ੍ਹ ਸਾਹਿਬ ਹਾਜ਼ਰ ਹੋ ਗਏ। ਆਸਾ ਦੀ ਵਾਰ ਅੰਮ੍ਰਿਤ ਵੇਲੇ ਦੁਪਹਿਰੇ ਤੋਂ ਬਾਅਦ ਲੱਗੀ, ਰਾਗ ਬਸੰਤ ਖਿੜਿਆ, ਅਤੇ ਭਾਈ ਸਾਹਿਬ ਜੀ ਬਸ ਕੀਰਤਨ ਕਰੀ ਗਏ ਕਰੀ ਗਏ ਕਰੀ ਗਏ, ਜਦੋਂ ਭੋਗ ਪਾ ਕੇ ਅਰਦਾਸਾ ਕਰਕੇ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਬਾਹਰ ਨਿਕਲੇ, ਦੇਖਿਆ ਸਾਰੇ ਕੱਪੜੇ ਪੀਲੇ ਹੋ ਗਏ ਸਾਰੇ ਸਿੰਘਾਂ ਦੇ। ਉਹਨੇ ਬਸੰਤ ਦਾ ਪ੍ਰਤੱਖ ਉੱਥੇ ਨਜ਼ਾਰਾ ਜਿਹੜਾ ਉਹਨਾਂ ਸਿੰਘਾਂ ਨੇ ਬੰਨ ਦਿੱਤਾ ਰਾਗੀ ਸਿੰਘਾਂ ਨੇ, ਅਤੇ ਇਹੋ ਜਿਹੇ ਰਾਗੀ ਸਿੰਘਾਂ ਦਾ ਉਹ ਸਤਿਕਾਰ ਵੀ ਕਰਦੇ ਸਨ। ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਭਾਈ ਸੰਤ ਸਿੰਘ ਜੀ ਉਹਨਾਂ ਦੇ ਦਾੜੇ ਆਪਣੇ ਦਾੜੇ ਨਾਲ ਮਹਾਰਾਜਾ ਸਾਹਿਬ ਉਹਨਾਂ ਦੇ ਚਰਨ ਝਾੜਨ ਲੱਗ ਜਾਂਦੇ ਸਨ ਕਿ ਸੰਗ ਝਾਰੋ ਪਗ ਦਾਸ, ਜਿਵੇਂ ਬਾਣੀ 'ਚ ਆਉਂਦਾ ਨਾ ਉਹ ਬਚਨ ਉਹਨਾਂ ਦੇ ਪ੍ਰਤੱਖ ਉਹਨਾਂ ਨੇ ਕਰਨੇ, ਕਾਲੀ ਫੂਲਾ ਸਿੰਘ ਜੀ ਦੇ ਚਰਨ ਝਾੜਨ ਲੱਗ ਜਾਣੇ। ਇਹੋ ਜਿਹੇ ਜਦੋਂ ਪੰਥ ਨੇ ਹੁਕਮ ਦਿੱਤਾ ਮਾਂ ਕਾਲੀ ਫੂਲਾ ਸਿੰਘ ਹੋਰਾਂ ਨੇ ਵੀ ਬੰਨੋ ਇਹਨੂੰ ਕੋਰੜੇ ਮਾਰੋ, ਉਸੇ ਵੇਲੇ ਹੱਥ ਚੜ ਕੇ ਖੜ੍ਹਾ ਹੋ ਗਿਆ, ਕਹਿੰਦਾ ਦੋ ਮਹਾਰਾਜ ਆਪਣੀ ਪਿੱਠ ਤੋਂ ਚੋਲਾ ਚੁੱਕ ਦਿੱਤਾ, ਲਓ ਕੋਰੜੇ ਮਾਰ ਲਓ। ਇਹੋ ਜਿਹੇ ਸਾਧ ਸੰਗਤ ਜੀ ਗੁਰਸਿੱਖ ਮਹਾਰਾਜਾ ਰਣਜੀਤ ਸਿੰਘ ਜੀ ਵਰਗੇ, ਉਹਨਾਂ ਨੂੰ ਫਿਰ ਗੁਰਬਾਣੀ ਚੰਗੀ ਲੱਗਦੀ ਹੈ। ਜਿਨ੍ਹਾਂ ਦੇ ਅੰਦਰ ਪਿਆਰ ਨਹੀਂ, ਭਗਤੀ ਨਹੀਂ, ਉਹ ਸਾਧ ਸੰਗਤ ਜੀ ਰਾਗੀ ਸਿੰਘਾਂ ਦੀ ਕਥਾ ਵਾਚਕਾਂ ਦੀ ਅੱਜ ਕੱਲ੍ਹ ਬੇਕਦਰੀ ਕਰਦੇ ਹਨ, ਗੁਣ ਦੀ ਕੋਈ ਕਦਰ ਨਹੀਂ। ਅੰਮ੍ਰਿਤ ਰਸ ਵਿਦਵਾਨ ਕੋ ਜਾਣਤ ਇੱਕ ਵਿਦਵਾਨ, ਰੰਭਾ ਭੋਗਣ ਕੋ ਜੋ ਸੁੱਖ ਜਾਣਤ ਸ਼ਕਰ ਨਾ ਆਹਾਂ। ਪਰ ਗੁਰੂ ਕੀ ਬਾਣੀ ਦਾ ਸਤਿਕਾਰ ਮਾਣ, ਕੀਰਤਨ ਕਥਾ ਹਰੀ ਜਸ ਗੁਰਸਿੱਖਾਂ ਦੇ ਮਨ 'ਚ ਮਿੱਠਾ ਲੱਗਦਾ ਹੈ। ਸੱਚੇ ਪਾਤਸ਼ਾਹ ਕਹਿੰਦੇ ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ, ਸੋ ਲੱਗੈ ਗੁਰਸਿੱਖਾਂ ਮਨ ਮਿੱਠਾ। ਹਰ ਦਰਗਹਿ ਗੁਰਸਿੱਖ ਪੈਨਾਈ ਹੈ, ਜਿਨ੍ਹਾਂ ਮੇਰਾ ਸਤਿਗੁਰ ਤੁੱਠਾ। ਪਰ ਜਿਹੜੇ ਗੁਰੂ ਕੇ ਪਿਆਰੇ ਗੁਰਸਿੱਖ ਹਨ, ਉਹ ਵਾਹਿਗੁਰੂ ਦੀ ਦਰਗਾਹ ਵਿੱਚ ਸਨਮਾਨੇ ਜਾਂਦੇ ਹਨ, ਸਤਿਕਾਰੇ ਜਾਂਦੇ। ਪੈਨਾਈ ਹੈ ਤਾਂ ਸਰੋਪਾ ਵਾਹਿਗੁਰੂ ਦਿੰਦਾ ਹੈ, ਆਪ ਅਕਾਲ ਪੁਰਖ ਤਖ਼ਤ 'ਤੇ ਬੁਲਾਉਂਦਾ ਹੈ, ਉੱਥੇ ਉਹਨਾਂ ਨੂੰ ਬਖਸ਼ਿਸ਼ਾਂ ਕਰਦਾ ਹੈ। ਜਿਵੇਂ ਗੁਰੂ ਅਮਰਦਾਸ ਸਾਹਿਬ ਜੀ ਨੇ ਲਿਖਿਆ ਨਾ ਕਿ ਸਾਨੂੰ ਅਕਾਲ ਪੁਰਖ ਨੇ ਸੱਦਿਆ, ਉੱਥੇ ਸਾਨੂੰ ਸਰੋਪਾ ਮਿਲਣਾ ਹੈ, ਉੱਥੇ ਸਾਡਾ ਸਨਮਾਨ ਹੋਣਾ ਹੈ, ਉੱਥੇ ਸਾਨੂੰ ਮਿੱਤ ਪਹਿਜੈ ਮਿੱਤ ਬਿਕਸੈ ਜਿਸ ਮਿੱਤ ਕੀ ਪੈਜ ਪਾਵੇ। ਜਦੋਂ ਉੱਥੇ ਵਾਹਿਗੁਰੂ ਵੱਲੋਂ ਸਰੋਪਾ ਮਿਲਣਾ, ਤੁਸੀਂ ਰੋਵੋਗੇ, ਰੋਣਾ ਨਹੀਂ, ਖੁਸ਼ ਹੋਣਾ। ਅਤੇ ਸਾਧ ਸੰਗਤ ਜੀ ਉਹ ਗੁਰਸਿੱਖਾਂ ਨੂੰ ਉੱਥੇ ਦਰਗਾਹ ਵਿੱਚ ਸਰੋਪੇ ਮਿਲਦੇ ਹਨ, ਜਿਨ੍ਹਾਂ ਮੇਰਾ ਸਤਿਗੁਰ ਤੁੱਠਾ, ਜਿਨ੍ਹਾਂ 'ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੁੱਠੇ ਹੁੰਦੇ ਨੇ, ਉਹਨਾਂ ਨੂੰ ਇਸ ਸਰੋਪੇ ਦਰਗਾਹ 'ਚੋਂ ਮਿਲਦੇ ਨੇ। ਜਨ ਨਾਨਕ ਹਰ ਹਰ ਹੋਇਆ, ਹਰ ਹਰ ਮਨ ਉੱਠਾ। ਚੌਥੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਵਾਹਿਗੁਰੂ 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 ਕਰਦੇ ਵਾਹਿਗੁਰੂ ਰੂਪ ਹੀ ਹੋ ਗਏ, ਵਾਹਿਗੁਰੂ 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 ਰੂਪ ਹੀ ਹੋ ਗਏ, ਪਰਮੇਸ਼ਰ ਰੂਪ ਹੀ ਹੋ ਗਏ। ਜਿਵੇਂ ਸਾਈਂ ਬੁੱਲੇ ਸ਼ਾਹ ਜੀ ਕਹਿੰਦੇ ਨੇ ਰਾਂਝਾ ਰਾਂਝਾ ਕਰਦੀ ਨਹੀਂ ਮੈਂ ਆਪੇ ਰਾਂਝਾ ਹੋਈ, ਤੀਦੋ ਨਹੀਂ ਮੈਨੂੰ ਸੱਦੋ ਰਾਂਝਾ ਅਤੇ ਹੀਰ ਨਾ ਆਖੋ ਕੋਈ। ਭਾਈ ਵੀਰ ਸਿੰਘ ਜੀ ਲਿਖਦੇ ਆ ਕਹਿੰਦੇ ਮਜਨੂੰ ਆ ਕੇ ਦਿੱਲੀ ਦੇ ਵਿੱਚ ਮਜਨੂੰ ਦੇ ਟਿੱਲੇ ਖੜ੍ਹਾ ਹੋ ਗਿਆ ਦਰਖਤ ਦੇ ਨਾਲ ਲੱਗ ਕੇ, ਅਤੇ ਲੈਲਾ ਮਜਨੂੰ ਨੂੰ ਲੱਭਦੀ ਲੱਭਦੀ ਉੱਥੇ ਆ ਖੜੀ। ਅਤੇ ਉਹਦੀ ਹੁਣ ਸਮਾਧੀ ਲੱਗ ਗਈ ਸੀ, ਅੱਖਾਂ ਬੰਦ ਸਨ, ਅਤੇ ਲੈਲੀ ਵੀ ਹੁਣ ਮਜਨੂੰ ਲੱਭਦੀ, ਲੈਲੀ ਵੀ ਹੁਣ ਖਿੱਚ ਖਾਏ ਕਿ ਮਜਨੂੰ ਲੱਭਦੀ ਆਈ। ਭਾਈ ਵੀਰ ਸਿੰਘ ਕਵਿਤਾ, ਲੈਲੀ ਵੀ ਹੁਣ ਖਿੱਚ ਖਾਏ ਕਿ ਖਿੱਚ ਪਈ ਪਿਆਰ ਦੀ, ਉਹ ਵੀ ਮਜਨੂੰ ਲੱਭਦੀ ਆਈ, ਅਤੇ ਮੈਂ ਲੈਲੀ ਲੈਲੀ ਪਈ ਕੂਕੇ, ਉਹ ਕਹਿੰਦੀ ਮੈਂ ਆ ਗਈ ਹਾਂ, ਮੈਂ ਆ ਗਈ ਹਾਂ, ਮੈਂ ਲੈਲਾ ਹਾਂ, ਅਤੇ ਕਹਿੰਦੇ ਮਜਨੂੰ ਆਪੇ ਲੈਲਾ ਹੋਇਆ, ਮਜਨੂੰ ਆਪ ਹੀ ਲੈਲਾ ਬਣ ਗਿਆ ਸੀ। ਉਹ ਕਹਿੰਦਾ ਕਿਹੜੀ ਲੈਲਾ, ਹੁਣ ਤਾਂ ਮੇਰੇ ਅੰਦਰ ਆ ਗਈ, ਮੈਂ ਉਹ ਬਣ ਗਿਆ, ਹੁਣ ਮੈਂ ਮੈਨੂੰ ਨਹੀਂ ਪਤਾ ਕੋਈ ਦੂਸਰਾ, ਦੂਸਰਾ ਕੋਈ ਰਹਿ ਹੀ ਨਹੀਂ ਗਿਆ। ਅਭੇਦ ਗਿਆਨ ਹੁੰਦਾ ਉਹ ਭਗਤ ਜਨ ਜਦੋਂ ਪਰਮੇਸ਼ੁਰ ਦੇ ਵਿੱਚ ਰਲ ਜਾਂਦੇ ਨੇ, ਤਾਂ ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉਂ, ਜਲ ਹੀ ਬਿਖੈ ਸਮਾਹੇ, ਜਨ ਨਾਨਕ ਹਰ ਹਰ ਹੋਇਆ। ਵਾਹਿਗੁਰੂ 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 ਵਾਹਿਗੁਰੂ, ਉਹ ਵਾਹਿਗੁਰੂ ਹੀ ਬਣ ਜਾਂਦੇ ਨੇ, ਪਰਮੇਸ਼ੁਰ ਹੀ ਬਣ ਜਾਂਦੇ ਨੇ। ਹਰ ਹਰ ਮਨ ਉਠਾ, ਵਾਹਿਗੁਰੂ ਵਾਹਿਗੁਰੂ ਉਹਨਾਂ ਦੇ ਮਨ ਵਿੱਚ ਵੱਸ ਜਾਂਦਾ ਹੈ, ਉਠਾ ਭਾਵ ਵੱਸ ਗਿਆ। ਸੋ ਸਾਧ ਸੰਗਤ ਜੀ, ਸੱਚੇ ਪਾਤਸ਼ਾਹ ਸਾਹਿਬ ਜੀ ਗੁਰੂ ਰਾਮਦਾਸ ਜੀ ਨੇ ਗੁਰਸਿੱਖਾਂ ਦੇ ਮਨਾਂ ਦੀ ਅਵਸਥਾ ਦੱਸੀ ਹੈ। ਇਹ ਸ਼ਬਦ ਜਦੋਂ ਰਾਗੀ ਸਿੰਘ ਪ੍ਰੇਮ ਨਾਲ ਗਾਇਨ ਕਰਦੇ ਉਦੋਂ ਹੀ ਆਨੰਦ ਆਉਂਦਾ। ਬਹੁਤ ਸਾਰੀ ਬਾਣੀ ਗਾ ਗਾ ਕੇ ਸਮਝ ਆਉਂਦੀ ਹੈ, ਜਿਉਂ ਜਿਉਂ ਉਹਨੂੰ ਗਾਈਏ ਪਰਮੇਸ਼ੁਰ ਦੀ ਸਿਫਤ ਦੇ ਵਿੱਚ, ਤਾਂ ਉਹਦੇ ਵਿੱਚੋਂ ਅੰਮ੍ਰਿਤ ਰਸ ਚੋਂਦਾ ਹੈ। ਗੁਰਬਾਣੀ ਸਾਰੀ ਰਾਗ ਰੂਪ ਕੀਰਤਨ ਰੂਪ ਸੱਚੇ ਪਾਤਸ਼ਾਹ ਨੇ ਲਿਖੀ ਹੈ, ਪਰਮੇਸ਼ੁਰ ਦੀ ਸਿਫਤ ਸਲਾਹਗਾ ਹੈ ਇਹ ਸਾਰੀ। ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ, ਸਿਫਤ ਸਲਾਹਗਾ ਜਿਸ ਨੂੰ ਵਾਹਿਗੁਰੂ ਦੇ ਦੇਵੇ ਉਹ ਨਿਹਾਲ ਹੋ ਜਾਂਦੇ। ਸੋ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।